الحمد لله وكفى والصلاة والسلام على عباده الذين اصطفى أما بعد فأعوذ بالله السميع العليم من الشيطان الرجيم بسم الله الرحمن الرحيم يا أيها الذين آمنوا لا تقدموا بين يدي الله ورسوله واتقوا الله إن الله سميع عليم يا ايها الذين امنوا لا ترفعوا اصواتكم فوق صوت النبي ولا تجهروا له بالقول كجهر بعضكم لبعض ان تحبط اعمالكم وانتم لا تشعرون صدق الله العلي العظيم رب اشرح لي صدري ويسر لي امري واحلل عقده من لساني يفقهوا قولي اللهم ربنا الهمنا رشدنا واعذنا من شرور انفسنا امين يا رب العالمين سورہ الحجرات مسلمانوں دی ریاستی زندگی دے واسطے ایدے چ احکام دتے گئے نے اور نال وہ ریاستی زندگی دے وچ اتحاد نو بچان واسطے جڑے چیزاں ضروری نے انہاں دا ذکر ہے بڑی ہی اہم سورت ہے 18 آیتاں نے لیکن ایدے وچ بار بار یا ایھا الذین آمنو یا ایھا الذین آمنو نو خطاب کر کے دسیا گیا ہے کہ تہاڈے اجتماعی معاملات جڑے نے وہ کس طرح ہونے چاہیے نے تے آپس وچ تہاڈا اتحاد کس بنیاد تے ہو سکدا ہے مسلماناں دی ریاست دا دستور اس تے ہونا چاہیے کہ جو اللہ دی کتاب اور اودے رسول دی سنت وچ معین ہووے کہ اودے خلاف کوئی چیز نہ ہووے اے ہے جڑا پہلی آیت دے وچ وہ حدود معین کر دتیاں کہ جنہاں تو تسی باہر نہیں جا سکدے ہاں ادھر اندر دائرہ جیڑا مباح دائرہ ہے اتھے باہم مشورہ کرو اور مشورہ کر کے جو بھی فیصلہ کرنا چاہے وہ کرو کیونکہ جو بھی فیصلہ کرو گے وہ مباح دے دائرے چی ہوئے گا جائز دے دائرے چی ہوئے گا یہ ہے مسلمانہ دی اجتماعیت دا اصل تصور اور انہ دا اختیار حاکمیت اللہ دی ہے او دے کتاب دے وچ اسے کر کے انہیں ساری چیزاں معین کیتیاں نے کہ کس طرح او دی حدود دے اندر رہ کر جیڑا زندگی گزارنی ہے قرآن مجید بات ہے تلک حدود اللہ فلا تقربوها دیکھو اللہ دی حداں نے انہاں تو اگے نہ لنگو اللہ تعالیٰ نے انسان نو پابند کیتا ہے خلافت دیتی ہے حاکمیت نہیں دیتی حاکمیت اللہ دے واسطے ہے اور وہ دی تشریف فرمائی نبی اکرم صلی اللہ علیہ وسلم نے اس کر کے دستور دے وچ یہ چیز جیڑی آ واضح طور تے معین ہونی چاہیے اور وہ دی پہلی شک جیڑی ہے وہ تو ہوئے کہ اللہ دا اختیار ہے تے دوسری یہ ہونی چاہیے ہے کہ نو لیجسلیشن ول بی ڈن ریپگننٹ ٹو قرآن اینڈ سنت ایتھے کوئی قانون سازی نہیں ہو سکے گی جیڑی قرآن اور سنت دے خلاف ہوئے یہ ہے جڑا اصل تقاضا ہے اللہ تعالی دا کہ بندہ مومن بھی اور پوری ریاست مسلمانہ دی بھی ایدی پابند ہوئے جنہوں نبی اکرم صلی اللہ علیہ وسلم نے سمجھایا کہ بندہ مومن اور انہوں دی ریاست اس طرح پابند ہے جیویں کوڑا رس کھونٹے نال بدھا ہویا ہوندا وہ کلے نہ بدھا ہوئے گا اودے کال وچ رسی ہوئے گی اگر 5 فٹ دی رسی ہے تو 5 فٹ تک جا سکدا ہے 6ویں تے نہیں جا سکدا اس دائرے دے اندر او دے واسطے اجازت ہے کہ 4 فٹ تے بوے 2 تے بوے 1 تے بوے یہی معاملہ مسلماناں دی ریاست دا ہے کہ جڑی اللہ نے حداں معین کیتیاں انہوں نہیں اگے جا سکدے او دے اندر اندر رہ کے اپنے فیصلے کرن اور او دے اندر رہ کے باہم مشورے دے نال معاملے چلان تو فرمایا یا ایھا الذین آمنوا لا تقدموا بین یدی اللہ ورسولہ اے ایمان والیو نہ اگے ودیا کرو اللہ اور دے رسول تو وتقوا اللہ اور او اللہ دی فرما برداری اختیار کرو ان اللہ سمیع علیم اللہ تعالیٰ سب کو سنن والا سب کو جانن والا دوسرا معاملہ ہے کہ تہاڈے اندر اتحاد کیویں پیدا ہوئے گا یک رنگی کیویں پیدا ہوئے گی کوئی رنگ وچ رنگے جا وہ ہے کہ نبی اکرم صلی اللہ علیہ وسلم دی شخصیت رہنی چاہیے اور تہاڈے رہنما دے طور تے اسوہ حسنہ دے طور تے جنہ او دے قریب جاؤ گے اُنہ ہی تسی آپس وچ بھی جڑو گے تو اُنہ دا ادب اُنہ دا احترام یہ جڑا زندگی تہاڈا جڑا ہے وہ اسے ہی گزرنی چاہیے کہ انہوں نے اسوے دے تسی تابع ہو اور انہوں دی پیروی کرو فرمایا یا ایھا الذین آمنوا لا ترفعوا اصواتکم فوق صوت النبی اے منن والے ہو اے ایمان لانے والے ہو تہاڈی آواز بلند نہ ہوئے نبی اکرم صلی اللہ علیہ وسلم دی آواز تو ولا تجہروا لہ بالقول کجہر بعضکم لبعض اس طرح اچھی اچھی انہوں دے سامنے نہ بولیا کرو جی ایک دوسرے سامنے بول لیندے ہو ان تحبط اعمالکم اگر یہ کرو گے تہاڈی آواز اچھی ہوگی انہوں دی آواز تو اپنی گل منان دی تساں کوشش کیتی یا ਉਹਨਾਂ ਦੇ ਨਾਲ ਤੁਸੀਂ ਗੱਲ ਉਸ ਤਰ੍ਹਾਂ ਕੀਤੀ ਜਿੱਥੇ ਆਪਸ ਵਿੱਚ ਉੱਚੀ ਬੋਲ ਕੇ ਕਰ ਲੈਂਦੇ ਹੋ, ਤੁਹਾਡੇ ਸਾਰੇ ਅਮਾਲ ਜ਼ਾਇਆ ਜਾਣਗੇ, ਤੁਹਾਡੀ ਸਾਰੀ ਕਮਾਈ ਖਤਮ ਹੋ ਜਾਏਗੀ, ਵਨ ਤੁਮ ਲਾਤਾ ਸ਼ੁਰੂਰ, ਤੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਮੈਂ ਕੋਈ ਗੁਨਾਹ ਕੀਤਾ। ਲੇਕਿਨ ਉਹਨਾਂ ਦਾ ਸੂਏ ਅਦਬ, ਉਹਨਾਂ ਦੀ ਬੇਅਦਬੀ ਜਿਹੜੀ ਹੈ, ਉਹ ਇਹਦੀ ਤਾਈਂ ਜਿਹੜਾ ਹੈ ਮਾਮਲਾ ਇਹ ਹੈ, ਜਿਹੜਾ ਨਬੀ ਅਕਮ ਸੱਲ ਅਲਾ ਸੱਲਮ ਦਾ ਅਦਬ ਔਰ ਇਹਤਰਾਮ ਜਿਹੜਾ ਹਰ ਮੁਸਲਮਾਨ ਦੇ ਦਿਲ ਚ ਹੋਣਾ ਚਾਹੀਦਾ, ਔਰ ਉਹਨਾਂ ਦੀ ਜ਼ਹੂਰ ਵੀ ਹੋਣਾ ਚਾਹੀਦਾ ਉਹਦੀ ਜ਼ਿੰਦਗੀ ਦੇ ਅੰਦਰ, ਕਿ ਉਹਨਾਂ ਦੇ ਨਕਸ਼ੇ ਕਦਮ ਤੇ ਚੱਲੇ, ਉਹਨਾਂ ਨੂੰ ਅੱਗੇ ਨਾ ਵਧੇ। ਉਹਨਾਂ ਦੀ ਆਵਾਜ਼ ਤੋਂ ਆਵਾਜ਼ ਬੁਲੰਦ ਕਰਨ ਦਾ ਮਾਮਲਾ ਇਹ ਹੈ ਕਿ ਉਹਨਾਂ ਨੇ ਜਿੱਥੇ ਫਰਮਾਇਆ ਹੈ ਇਹ ਤੇ ਚੰਗੀ ਤਰ੍ਹਾਂ ਜਿਹੜਾ ਹੈ ਪੋਣ ਛਾਣ ਕਰ ਲਓ ਕਿ ਵਾਕਈ ਉਹਨਾਂ ਦਾ ਫਰਮਾਇਆ ਹੋਇਆ, ਤੇ ਜਿੱਥੇ ਉਹਨਾਂ ਦਾ ਕੌਲ ਆ ਜਾਏ, ਉਹਨਾਂ ਦੀ ਕੋਈ ਹਦੀਸ ਆ ਜਾਏ, ਉਹਨਾਂ ਦਾ ਕੋਈ ਅਮਲ ਆ ਜਾਏ, ਤੇ ਫਿਰ ਆਪਣੇ ਉੱਥੋਂ ਅੜੀ ਛੱਡ ਦਿਓ, ਆਪਣੇ ਖਿਆਲਾਤ ਨੂੰ ਛੱਡ ਦਿਓ ਤੇ ਉਹਨਾਂ ਦੀ ਗੱਲ ਨੂੰ ਮੰਨੋ। ਇਹ ਅੱਜ ਵੀ ਉਸੇ ਹੀ ਤਰ੍ਹਾਂ ਹੈ ਕਿ ਨਬੀ ਅਕਮ ਸੱਲ ਸਲਮ ਦੇ ਅਕਵਾਲ ਸਾਡੇ ਕੋਲ ਮੌਜੂਦ ਨੇ, ਉਹਨਾਂ ਦੇ ਫਰਮੋਦਾਤ ਮੌਜੂਦ ਨੇ, ਉਹਦਾ ਚੰਗੀ ਤਰ੍ਹਾਂ ਪੋਣ ਛਾਣ ਕਰ ਲਓ ਕਿ ਵਾਕਈ ਇਹ ਹਦੂਸੇ ਰਸੂਲ ਹੈ ਸੱਲ ਸਲਮ, ਔਰ ਅਗਰ ਇਹ ਸਾਬਤ ਹੋ ਜਾਏ ਕਿ ਹਾਂ, ਤੇ ਫਿਰ ਇਨਸਾਨ ਨੂੰ ਆਪਣੀ ਕੂਲੋ ਕਾਲ ਜਿਹੜੀ ਕੀਲੋ ਕਾਲ ਛੱਡ ਦੇਣੀ ਚਾਹੀਦੀ, ਆਪਣਾ ਅਕੂਲ ਛੱਡ ਦੇਣਾ ਚਾਹੀਦਾ ਔਰ ਉਹਨਾਂ ਨੂੰ ਇਖਤਿਆਰ ਕਰਨਾ ਚਾਹੀਦਾ। ਦੂਸਰਾ ਹੈ ਤਰਜ਼ੇ ਜ਼ਿੰਦਗੀ ਉਹਨਾਂ ਦੀ, ਅਗਰ ਉਹਨਾਂ ਦਾ ਰੰਗ ਦੇ ਵਿੱਚ ਰੰਗੇ ਜਾਓਗੇ ਤੇ ਤੁਹਾਡਾ ਆਪਸ ਵਿੱਚ ਵੀ ਇਤਿਹਾਦ ਹੋਏਗਾ, ਆਪਸ ਵਿੱਚ ਵੀ ਇੱਕ ਦੂਸਰੇ ਦੇ ਨਾਲ ਉਲਸ ਪੈਦਾ ਹੋ ਜਾਏ। ਇਹ ਹੈ ਸੁਨਤ ਰਸੂਲ ਦੀ ਇਤਬਾ ਜਿਹੜੀ ਮੁਸਲਮਾਨਾਂ ਨੂੰ ਆਪਸ ਵਿੱਚ ਜੋੜਨ ਵਾਲੀ, ਕਿਉਂਕਿ ਕੌਮਾਂ ਜਿਹੜੀਆਂ ਨੇ ਆਮ ਤੌਰ ਤੇ ਹੀਰੋ ਵਰਸ਼ਿਪ ਤੇ ਚੱਲਦੀਆਂ, ਤੇ ਹੀਰੋ ਬਣਾਓ ਤੇ ਨਬੀ ਅਕਮ ਸੱਲ ਅਲਾਹ ਸਲਮ ਨੂੰ ਸਿਰ ਪੜਾਓ, ਕੌਮਾਂ ਦੇ ਵਿੱਚ ਨਾ ਆਪਸ ਵਿੱਚ ਇੱਕ ਦੂਸਰੇ ਨੂੰ ਵੰਡੋ ਤੇ ਅਲਹਿਦਾ ਅਲਹਿਦਾ ਰਹਿਨੁਮਾ ਬਣਾ ਕੇ ਜਿਹੜਾ ਆਪਸ ਵਿੱਚ ਫੁੱਟ ਪਾ ਲਓ, ਨਹੀਂ ਤੁਹਾਡੀ ਇਹ ਕੋਈ ਤਕਸੀਮ ਨਹੀਂ ਹੋਣੀ ਚਾਹੀਦੀ ਇਲਾਕਾਈ, ਨਾ ਕਿਸੇ ਰੰਗ ਤੇ ਨਾ ਮੁਲਕ ਦੀ ਬੁਨਿਆਦ ਤੇ, ਤੁਸੀਂ ਇੱਕ ਮਿਲਤ ਦੇ ਫਰਦ ਬਣ ਕੇ ਸਿਰਫ ਨਬੀ ਅਕਮ ਸੱਲ ਅਲਾਹ ਸਲਮ ਨੂੰ ਆਪਣਾ ਆਈਡੀਆ ਰੱਖੋ ਔਰ ਉਹਨਾਂ ਦੀ ਵਰਸ਼ਿਪ ਕਰੋ, ਉਹਨਾਂ ਦੇ ਪਿੱਛੇ ਲੱਗੋ, ਉਹਨਾਂ ਦਾ ਉਸਵਾ ਇਖਤਿਆਰ ਕਰੋ। ਇਨ ਅੱਲਾ ਦੀਨੇ ਗੁਜ਼ੂਨਾ ਅਸਵਾਤੋਂ ਮਿੰਦਾ ਰਸੂਲ ਇਲਾ, ਉਹ ਲੋਕ ਜਿਹੜੇ ਆਪਣੀਆਂ ਆਵਾਜ਼ਾਂ ਨੂੰ ਪਸਤ ਰੱਖਦੇ ਨੇ ਨਬੀ ਅਕਮ ਸੱਲਾ ਸਲਮ ਦੇ ਕੋਲ, ਉਲਾਇਕ ਅਲਜ਼ੀਨ ਅਮਤਹਨੱਲਾਹ ਕੁਲੂਬਹੁਮ ਲਿਤਕਵਾ, ਇਹ ਹਨ ਜਿਨ੍ਹਾਂ ਦੇ ਦਿਲ ਅੱਲਾ ਨੇ ਪਰਖ ਲਏ ਨੇ ਤਕਵਾ ਲਈ, ਉਹਨਾਂ ਦੇ ਦਿਲ ਵਿੱਚ ਤਕਵਾ ਪੈਦਾ ਹੋ ਸਕਦਾ ਹੈ। ਲਹੁਮ ਮਗਫਰਤ ਤੁਮ ਅਜਰ ਨਜ਼ੀਮ, ਉਹਨਾਂ ਵਾਸਤੇ ਮਗਫਰਤ ਵੀ ਹੈ ਤੇ ਬਹੁਤ ਵੱਡਾ ਅਜਰ ਵੀ। ਇਹ ਹੈ ਜਿਹੜਾ ਨਬੀ ਅਕਮ ਸੱਲਾ ਸਲਮ ਦੇ ਅਦਬ ਦੇ ਵਾਸਤੇ ਅੱਲਾ ਤਾਲਾ ਫਰਮਾ ਰਿਹਾ ਕਿ ਜਿਹਦੇ ਦਿਲ ਵਿੱਚ ਅਦਬ ਹੈ ਉਹਦੇ ਹੀ ਦਿਲ ਵਿੱਚ ਤਕਵਾ ਆ ਸਕਦਾ, ਉਹਦੀ ਹੀ ਜ਼ਿੰਦਗੀ ਜਿਹੜੀ ਹੈ ਤਹਾਰਤ ਦੀ ਹੋ ਸਕਦੀ। ਇਨ ਅਲਜ਼ੀਨਾ ਯੁਨਾਦੂਨਕ ਮਿਨ ਵਰਾਇ ਅਲ-ਹੁਜੁਰਾਤ ਅਕਸਰ ਹੁਮ ਲਾ ਯਅਕਲੂਨ, ਮਾਮਲਾ ਇਹ ਸੀ ਕਿ ਬੱਦੂ ਆਉਂਦੇ ਸਨ ਬਾਹਰੋਂ, ਇਹ ਨਹੀਂ ਦੇਖਦੇ ਕਿ ਨਬੀ ਅਕਮ ਸੱਲਾ ਸਲਮ ਦਾ ਇਹ ਵਕਤ ਜਿਹੜਾ ਕਾਹਦੇ ਵਾਸਤੇ ਹੈ, ਕਿੱਥੇ ਮਸਰੂਫ ਨੇ ਆ ਕੇ ਆਵਾਜ਼ਾਂ ਦੇਣੀਆਂ ਜਿਹੜੀਆਂ ਹੁਜਰਿਆਂ ਤੋਂ ਬਾਅਦ ਸ਼ੁਰੂ ਕਰ ਦਿੰਦੀਆਂ ਸਨ, ਯਾ ਮੁਹੰਮਦ ਉਖਰਜ ਅਲੈਨਾ, ਐ ਮੁਹੰਮਦ ਸੱਲਾ ਸਲਮ ਸਾਡੇ ਲਈ ਬਾਹਰ ਆਓ ਤੇ ਸਾਨੂੰ ਦੱਸੋ। ਫਰਮਾਇਆ ਇਹ ਨਹੀਂ ਹੋਣਾ ਚਾਹੀਦਾ, ਉਹਨਾਂ ਦੇ ਵੀ ਔਕਾਤ ਕਾਰ ਜਿਹੜੇ ਨੇ ਉਹ ਮੁਹੱਈਆ ਨੇ, ਉਹਨਾਂ ਦੀ ਵੀ ਜ਼ਰੂਰਤਾਂ ਨੇ, ਉਹਨਾਂ ਵੀ ਸਾਰੇ ਕੰਮ ਕਰਨੇ ਹੁੰਦੇ ਆ ਘਰ ਦੇ ਵੀ ਤੇ ਬਾਹਰ ਦੇ ਵੀ, ਇਸ ਕਰਕੇ ਦੇਖਿਆ ਕਰੋ ਕਿ ਕਦੋਂ ਘਰ ਮਸਰੂਫ ਨੇ ਤੇ ਉਸ ਵੇ ਨਾ ਆਵਾਜ਼ਾਂ ਦਿਆ ਕਰੋ ਔਰ ਇਸ ਤਰ੍ਹਾਂ ਨਾ ਪੁਕਾਰਿਆ ਕਰੋ, ਜਦੋਂ ਉਹ ਬਾਹਰ ਨਿਕਲ ਤੇ ਫਿਰ ਉਹਨਾਂ ਕੋਲੋਂ ਆਪਣੇ ਮਾਮਲਾਤ ਜਿਹੜੇ ਉਹਨਾਂ ਦੇ ਵਿੱਚ ਰਹਿਨੁਮਾਈ ਲਿਆ ਕਰੋ। ਕਿਉਂਕਿ ਉਹਨਾਂ ਨੇ ਜੋ ਕੁਛ ਕੀਤਾ ਸੀ ਲਾਇਲਮੀ ਦੀ ਬੁਨਿਆਦ ਤੇ ਕੀਤਾ ਸੀ, ਨਾ ਸਮਝੀ ਦੀ ਬੁਨਿਆਦ ਤੇ ਕੀਤਾ ਸੀ, ਇਸ ਕਰਕੇ ਫਰਮਾਇਆ ਉਹ ਤੇ ਨਾਲ ਮੁਆਫ ਹੈ, ਲੇਕਿਨ ਅਗਾਂ ਦੇ ਵਾਸਤੇ ਇਹਨੂੰ ਸਾਹਮਣੇ ਰੱਖ ਕੇ ਫਿਰ ਨਬੀ ਅਕਮ ਸੱਲਾ ਸਲਮ ਦੇ ਨਾਲ ਮਾਮਲਾ ਕਰੋ। ਇਨ੍ਹਾਂ ਲਜ਼ੀ ਨਾ ਯੁਨਾਦੂਨ ਕਮੇ ਵਰਾਇਲ ਹੁਜਰਾਤ, ਬੇਸ਼ੱਕ ਉਹ ਲੋਕ ਜਿਹੜੇ ਉੱਚੀ ਉੱਚੀ ਪੁਕਾਰਦੇ ਨੇ ਤੁਹਾਨੂੰ ਹੁਜਰਿਆਂ ਤੋਂ ਬਾਅਦ, ਅਕਸਰ ਹਮਲਾ ਯਾ ਕੇ ਅਕਸਰੀਅਤ ਉਹ ਹੈ ਜਿਹੜੀ ਨਾ ਸਮਝੇ, ਜਿਨ੍ਹਾਂ ਨੂੰ ਇਸ ਚੀਜ਼ ਦਾ ਪਤਾ ਨਹੀਂ, ਬੋਲਾ ਉਹ ਨਮ ਸਬਰ ਹੁਆ ਤਾਂ ਤਖਰੁਜ ਅਲੈਹਿਮ, ਅਗਰ ਉਹ ਸਬਰ ਕਰਨ ਜਦੋਂ ਤੱਕ ਤੁਸੀਂ ਘਰੋਂ ਬਾਹਰ ਆਓ, ਲਕਾਨਾ ਖੈਰ ਅਲਹਮ, ਤੇ ਇਹੀ ਉਹਨਾਂ ਵਾਸਤੇ ਬਿਹਤਰ ਹੈ, ਕਿਉਂਕਿ ਮਾਮੂਲਾਤ ਹੁੰਦੇ ਨੇ, ਨਬੀ ਅਕਮ ਸੱਲਾ ਸਲਮ ਨੇ ਆਰਾਮ ਵੀ ਕਰਨਾ, ਆਪਣੇ ਘਰ ਦੇ ਮਾਮਲਾਤ ਵੀ ਜਿਹੜੇ ਨਿਪਟਾਣੇ ਨੇ, ਇਸ ਕਰਕੇ ਇਹ ਨਹੀਂ ਕਿ ਹਰ ਵੇਲੇ ਜਿਹੜਾ ਹੈ ਉਹ ਇਹਨਾਂ ਦੇ ਬੁਲਾਣ ਦੇ ਉੱਤੇ ਜਿਹੜਾ ਹੈ ਉਹ ਇਸੇ ਹੀ ਕੰਮ ਵਾਸਤੇ ਨੇ, ਨਹੀਂ ਫਰਮਾਇਆ ਉਹਨਾਂ ਨੂੰ ਸਬਰ ਕਰਨਾ ਚਾਹੀਦਾ ਜਦੋਂ ਤੱਕ ਤੁਸੀਂ ਬਾਹਰ ਆਓ ਤੇ ਫਿਰ ਤੁਹਾਡੇ ਕੋਲ ਪੁੱਛਣ। ਵੱਲਾਹ ਗਫੂਰ ਰਹੀਮ, ਲੇਕਿਨ ਇਹਨਾਂ ਨੇ ਜੋ ਕੁਝ ਵੀ ਕੀਤਾ ਨਦਾਨੀ ਚ ਕੀਤਾ, ਇਸ ਕਰਕੇ ਅੱਲਾ ਬਖਸ਼ਣ ਵਾਲਾ ਤੇ ਰਹਿਮ ਕਰਨ ਵਾਲਾ। ਅਗਲੀਆਂ ਹੁਣ ਆਇਤਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਮੁਸਲਮਾਨਾਂ ਦੀ ਇਜਤਮਾਈਅਤ ਜਿਹੜੀ ਹੈ ਉਹਨੂੰ ਬਚਾਉਣ ਵਾਸਤੇ ਕਿਹਨਾਂ ਚੀਜ਼ਾਂ ਦਾ ਤੁਸੀਂ ਇਸਤੇਮਾਲ ਕਰਨਾ, ਕਿਹੜੀਆਂ ਚੀਜ਼ਾਂ ਤੇ ਅਮਲ ਕਰਨਾ ਹੈ ਤਾਂ ਕਿ ਉਸ ਇਜਤਮਾਈਅਤ ਵਿੱਚ ਕੋਈ ਫਰਕ ਨਾ ਆਏ, ਤੁਹਾਡੇ ਅੰਦਰ ਬਦਜ਼ਨੀ ਨਾ ਪੈਦਾ ਹੋਏ, ਤੁਹਾਡੇ ਅੰਦਰ ਮੁਹੱਬਤ ਜਿਹੜੀ ਹੈ ਉਹ ਨਾ ਖਤਮ ਹੋ ਜਾਏ, ਆਪਸ ਦੀ ਮੁਹੱਬਤ ਨਾ ਜਾਂਦੀ ਰਹੇ, ਔਰ ਇਜਤਮਾਈਅਤ ਜਿਹੜੀ ਹੈ ਉਹਨੂੰ ਬਚਾਉਣ ਵਾਸਤੇ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰੋ। ਦੋ ਵੱਡੇ ਵੱਡੇ ਹੁਕਮ ਨੇ ਜਿਹੜੇ ਦਿੱਤੇ ਜਾ ਰਹੇ ਨੇ ਇਜਤਮਾਈ ਜ਼ਿੰਦਗੀ ਲਈ, ਉਹਨਾਂ ਤੇ ਅਮਲ ਕਰੋਗੇ ਤੇ ਇਖਤਲਾਫ਼ ਤੋਂ ਬਚ ਜਾਓਗੇ। ਔਰ ਫਿਰ ਕੁਛ ਆਦਾਬ ਨੇ ਮਜਲਸੀ, ਜਿਨ੍ਹਾਂ ਦਾ ਬਾਕੀ ਦੀਆਂ ਦੋ ਆਇਤਾਂ ਦੇ ਵਿੱਚ ਜ਼ਿਕਰ ਆ ਰਿਹਾ। ਫਰਮਾਇਆ ਯਾ ਅਯੁਹ ਅੱਲਜ਼ੀਨ ਆਮਨੂ ਮਿਨ ਜਾਅਕੁਮ ਫਾਸਿਕੁਮ ਬਿਨਬਅਨ ਫਤਬਯਨੂ ਅਨ ਤੁਸੀਬੂ ਕੌਮਨ ਬਿਜਹਾਲਤਿਨ ਫਤੁਸਬਿਹੂ ਅਲਾ ਮਾ ਫਅਲਤੁਮ ਨਾਦਿਮੀਨ। ਐ ਇਮਾਨ ਵਾਲਿਓ, ਇਨ ਜਾਅਕੁਮ ਫਾਸਿਕੁਮ, ਅਗਰ ਤੁਹਾਡੇ ਕੋਲ ਕੋਈ ਨਾਫਰਮਾਨ ਕਿਸਮ ਦਾ ਲੋਕ ਕੋਈ ਵੱਡੀ ਖਬਰ ਲੈ ਕੇ ਆਏ, ਫਤਬਯਨੂ, ਤੇ ਉਹਨੂੰ ਚੰਗੀ ਤਰ੍ਹਾਂ ਪੋਣ ਛਾਣ ਕਰ ਲਿਆ ਕਰੋ। ਅਨ ਤੁਸੀਬੂ ਕੌਮਨ ਬਿਜਹਾਲਤਿਨ, ਕਿ ਤੁਸੀਂ ਨਾਦਾਨੀ ਦੇ ਵਿੱਚ ਕਿਸੇ ਕੌਮ ਦੇ ਉੱਤੇ ਹਮਲਾਵਰ ਹੋ ਜਾਓ। ਫਤੁਸਬਿਹੂ ਅਲਾ ਮਾ ਫਅਲਤੁਮ ਨਾਦਿਮੀਨ, ਤੇ ਫਿਰ ਤੈਨੂੰ ਆਪਣੇ ਕਰਨੇ ਤੇ ਪਛਤਾਉਣਾ ਪਏ। ਇਹ ਹੈ ਕਿ ਸੁਣੀ ਸੁਣਾਈ ਖਬਰ ਜਿਹੜੀ ਹੈ ਉਹਦੇ ਤੇ ਨਾ ਅਮਲ ਕਰ ਲਿਆ ਕਰੋ, ਬਲਕਿ ਤਹਿਕੀਕ ਕਰ ਲਿਆ ਕਰੋ। ਇਹ ਹੈ ਕਿ ਜਦੋਂ ਆਮ ਕਿਸਮ ਦਾ ਕੋਈ ਆਦਮੀ ਜਿਹਦੇ ਬਾਰੇ ਤੈਨੂੰ ਪੂਰਾ ਵਸੂਕ ਨਹੀਂ ਕਿ ਸੱਚਾ ਹੈ, ਤੇ ਫਿਰ ਇਹੋ ਜਿਹੀਆਂ ਅਫਵਾਹਾਂ ਦੇ ਉੱਤੇ ਅਮਲ ਕਰਕੇ ਜਿਹੜਾ ਹੈ ਉਹ ਕਿਸੇ ਕੌਮ ਦੇ ਖਿਲਾਫ਼ ਨਾ ਚੜਾਈ ਕਰ ਦਿਓ ਕਿ ਬਾਅਦ ਚ ਤੈਨੂੰ ਪਛਤਾਉਣਾ ਪਏ। ਇਹ ਚੀਜ਼ ਹੁੰਦੀ ਹੈ ਜਿਹੜੀ ਕਿ ਇਨਸਾਨਾਂ ਦੇ ਅੰਦਰ ਫਿਰ ਫੁੱਟ ਪੈਦਾ ਕਰ ਦਿੰਦੀ ਹੈ, ਉਸ ਤੋਂ ਬਚਾਇਆ। ਹਾਂ, ਕੋਈ ਆਦਮੀ ਐਸਾ ਹੈ ਜਿਹਦੇ ਬਾਰੇ ਤੈਨੂੰ ਪੂਰੀ ਤਰ੍ਹਾਂ ਇਲਮ ਹੈ ਕਿ ਉਹ ਸਦੀਕ ਹੈ, ਉਹ ਸੱਚਾ ਹੈ, ਉਹਦੀ ਖਬਰ ਦੇ ਉੱਤੇ ਤੇ ਤੁਸੀਂ ਐਕਸ਼ਨ ਲੈ ਸਕਦੇ ਹੋ, ਉਹਦੀ ਖਬਰ ਤੇ ਤੁਸੀਂ ਜਿਹੜਾ ਹੈ ਉਹ ਅਮਲ ਕਰ ਸਕਦੇ ਹੋ। ਲੇਕਿਨ ਆਮ ਤੌਰ ਤੇ ਅਫਵਾਹਾਂ ਜਿਹੜੀਆਂ ਨੇ ਉਹਨਾਂ ਦੀ ਪੋਣ ਛਾਣ ਕਰਕੇ, ਕਿ ਵਾਕਈ ਕਹਿਣ ਵਾਲਾ ਜਿਹੜਾ ਉਹਨੇ ਸੱਚ ਕਿਹਾ ਔਰ ਖਬਰ ਸਹੀ ਹੈ, ਤੇ ਫਿਰ ਅਮਲ ਕਰਿਆ। ਇਹੋ ਚੀਜ਼ ਜਿੱਥੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਫਰਮਾਇਆ, ਕਿਸੇ ਆਦਮੀ ਦੇ ਝੂਠਾ ਹੋਣ ਦੀ ਇਹੀ ਬੜੀ ਦਲੀਲ ਹੈ ਕਿ ਉਹ ਕੋਈ ਖਬਰ ਸੁਣਦਾ ਹੈ ਤੇ ਉਸੇ ਹੀ ਤਰ੍ਹਾਂ ਗਾਂਹ ਸੁਣਾ ਦਿੰਦਾ। ਉਹ ਦੇਖਦਾ ਹੀ ਨਹੀਂ ਕਿ ਕਿੱਥੋਂ ਆਈ ਹੈ ਤੇ ਕਿੰਨੇ ਦੱਸਿਆ, ਉਹਦੇ ਬਾਰੇ ਕੋਈ ਪੋਣ ਛਾਣ ਹੀ ਨਹੀਂ ਕਰਦਾ, ਤੇ ਉਹਦੇ ਝੂਠੇ ਹੋਣ ਦੀ ਦਲੀਲ। ਉਸ ਤੋਂ ਫਰਮਾਇਆ ਇਸ ਤਰ੍ਹਾਂ ਨਾ ਕਰੋ, ਬਾਅਦ ਦੇ ਵਿੱਚ ਪਛਤਾਉਣਾ ਪਏਗਾ। ਵਾਲਾ ਮੂੰਹ ਅਨ ਫੀਕੁਮ ਰਸੂਲ ਅੱਲਾ, ਔਰ ਇਹ ਵੀ ਅੱਛੀ ਤਰ੍ਹਾਂ ਜਾਣ ਲਓ ਤੁਹਾਡੇ ਅੰਦਰ ਅੱਲਾ ਦੇ ਰਸੂਲ ਮੌਜੂਦ ਨੇ। ਲਓ ਯਤੀਓ ਕੁਮ ਫੀ ਕਸੀਰ ਮਨ ਅਲਮ ਰੇ ਨਾ ਅਨਿਤ ਤੁਮ, ਅਗਰ ਉਹ ਤੁਹਾਡੇ ਪਿੱਛੇ ਲੱਗਣਾ ਸ਼ੁਰੂ ਕਰ ਦੇਣ ਬਹੁਤ ਸਾਰੇ ਮਾਮਲਿਆਂ ਦੇ ਵਿੱਚ, ਤੁਹਾਡੀਆਂ ਗੱਲਾਂ ਤੁਸੀਂ ਉਹਨਾਂ ਨੂੰ ਮਨਾਉਣੀਆਂ ਸ਼ੁਰੂ ਕਰ ਦੋ, ਤੇ ਤੁਹਾਨੂੰ ਬੜੀ ਮੁਸ਼ਕਤ ਹੋਏਗੀ, ਬੜੀ ਜਿਹੜਾ ਹੈ ਤਕਲੀਫ਼ ਚ ਪੈ ਜਾਓਗੇ। ਬਲਾ ਕਿਨ ਅੱਲਾ ਹੱਬਾ ਇਲੈਕੁਮੁਲ ਈਮਾਨ ਵਜ਼ੱਯਨਹੁ ਫੀ ਕੁਲੂਬਿਕੁਮ, ਬਲਕਿ ਅੱਲਾ ਤਾਲਾ ਨੇ ਤੇ ਤੁਹਾਡੇ ਵਾਸਤੇ ਈਮਾਨ ਨੂੰ ਪਸੰਦ ਕਰ ਲਿਆ ਔਰ ਉਹਨੂੰ ਤੁਹਾਡੇ ਦਿਲਾਂ ਦੇ ਵਿੱਚ ਖੁਬਾ ਦਿੱਤਾ। ਬਕਰਾ ਅਲੈਕੁਮੁਲ ਕੁਫਰ ਵਲ ਫਸੂਕ ਵਲ ਇਸਯਾਨ, ਔਰ ਅੱਲਾ ਨੇ ਨਾ ਪਸੰਦ ਕੀਤਾ ਤੁਹਾਡੇ ਵਾਸਤੇ ਕੁਫਰ ਨੂੰ ਵੀ ਔਰ ਨਾਫਰਮਾਨੀ ਨੂੰ ਵੀ ਔਰ ਮੂੰਹ ਮੋੜਨ ਨੂੰ, ਉਹਨਾਂ ਦੀ ਗੱਲ ਜਿਹੜੀ ਹੈ ਉਹਦੇ ਤੇ ਅਮਲ ਨਾ ਕਰਨ ਤੋਂ, ਉਹਨਾਂ ਦੇ ਜਿਹੜਾ ਹੈ ਨਾਫਰਮਾਨੀ ਕਰਨ ਤੋਂ। ਉਲਾਇਕ ਹੁਮੁਲ ਰਾਸ਼ਿਦੂਨ, ਇਹ ਹੈਣ ਅੱਲਾ ਤਾਲਾ ਦੇ ਉਹ ਬੰਦੇ ਜਿਨ੍ਹਾਂ ਦੇ ਵਾਸਤੇ ਅੱਲਾ ਤਾਲਾ ਨੇ ਪਸੰਦ ਕੀਤਾ, ਇਹ ਹੈਣ ਜਿਹੜੇ ਹਦਾਇਤ ਦੇ ਨੇ। ਇਹ ਹੈ ਅੱਲਾ ਤਾਲਾ ਨੇ ਸਾਹਬਾ ਦੀ ਉਹ ਸਿਫਤ ਬਿਆਨ ਕੀਤੀ ਹੈ ਕਿ ਜਿਹੜੇ ਵਾਕਈ ਅੱਲਾ ਤਾਲਾ ਦੇ ਰਸੂਲ ਸੱਲੱਲਾ ਸਲਮ ਦੇ ਪਿੱਛੇ ਲੱਗਦੇ ਨੇ, ਆਪਣੀਆਂ ਗੱਲਾਂ ਉਹਨਾਂ ਤੇ ਨਹੀਂ ਮੁਸੱਲਤ ਕਰਦੇ, ਉਹਨਾਂ ਕੋਲ ਆਪਣੀਆਂ ਨਹੀਂ ਮਨਵਾਉਂਦੇ, ਬਲਕਿ ਉਹਨਾਂ ਦੀ ਪੈਰਵੀ ਕਰਦੇ ਨੇ। ਉਹ ਹਨ ਕਿ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਅੱਲਾ ਤਾਲਾ ਨੇ ਈਮਾਨ ਪੈਦਾ ਕੀਤਾ, ਔਰ ਉਹ ਹਨ ਕਿ ਜਿਨ੍ਹਾਂ ਵਾਸਤੇ ਅੱਲਾ ਤਾਲਾ ਨੇ ਕੁਫਰ ਨੂੰ ਔਰ ਨਾਫਰਮਾਨੀ ਨੂੰ ਨਾਪਸੰਦ ਫਰਮਾ ਲਿਆ। ਇਹ ਹੈ ਕਿ ਸਾਹਬਾ ਦੀ ਤਾਰੀਫ਼ ਅੱਲਾ ਤਾਲਾ ਖੁਦ ਫਰਮਾ ਰਹੇ ਨੇ। ਇਹ ਹੀ ਹੋਣਾ ਚਾਹੀਦਾ, ਕਿਉਂਕਿ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਮੁਖਤਲਿਫ ਹੈਸੀਅਤਾਂ ਸਨ। ਉਹ ਕਿਸੇ ਦੇ ਭਤੀਜੇ ਸਨ, ਕਿਸੇ ਦੇ ਚਾਚਾ ਸਨ, ਕਿਸੇ ਦੇ ਖਾਮਦ ਵੀ ਸਨ, ਔਰ ਕੋਈ ਉਦਾਂ ਦਾ ਸੁਸਰ ਵੀ ਸੀ, ਕਿਸੇ ਦੇ ਉਹ ਵੀ ਸੁਸਰ ਸਨ। ਇਹ ਹੈਸੀਅਤਾਂ ਨਹੀਂ ਸਾਹਮਣੇ ਰਹਿਣੀਆਂ ਚਾਹੀਦੀਆਂ ਕਿ ਇਹਨਾਂ ਦੇ ਮੁਆਫਕਤ ਦੇ ਨਾਲ ਇਹਨਾਂ ਦੇ ਵਿੱਚ ਆਦਮੀ ਜਿਹੜਾ ਹੈ ਉਹਨਾਂ ਦੇ ਨਾਲ ਇਸ ਤਰ੍ਹਾਂ ਮਾਮਲਾ ਕਰੇ, ਬਲਕਿ ਇਹ ਮੁਸਲਮਾਨੋ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹ ਅੱਲਾ ਦੇ ਰਸੂਲ ਨੇ। ਇਸ ਕਰਕੇ ਆਪਣੇ ਮਾਮਲੇ ਜਿਹੜੇ ਵੱਡੇ ਵੱਡੇ ਉਹਨਾਂ ਦੀ ਤਰਫ਼ ਲਿਜਾਇਆ ਕਰੋ ਔਰ ਉਹਨਾਂ ਦੀ ਪੈਰਵੀ ਕਰੋ, ਬਜਾਏ ਇਸ ਦੇ ਕਿ ਆਪਣੀ ਅਕਲ ਤੋਂ ਸੋਚ ਕੇ ਉਹਨਾਂ ਤੇ ਮੁਸੱਲਤ ਕਰਨ ਦੀ ਕੋਸ਼ਿਸ਼ ਕਰੋ। ਇਹ ਹੈ ਜਿਸ ਦੱਸਿਆ, ਔਰ ਜਿਹੜਾ ਵੀ ਉਹਨਾਂ ਦੀ ਤਰਫ਼ ਆਪਣਾ ਰਜੂ ਕਰਦਾ ਹੈ, ਉਹਨਾਂ ਦੀ ਪੈਰਵੀ ਕਰਦਾ ਹੈ, ਉਹ ਹੈ ਜਿਨ੍ਹਾਂ ਦੇ ਦਿਲ ਵਿੱਚ ਅੱਲਾ ਤਾਲਾ ਨੇ ਈਮਾਨ ਪੈਦਾ ਕਰ ਦਿੱਤਾ ਔਰ ਉਹਨਾਂ ਦੇ ਦਿਲਾਂ ਚੋਂ ਖੁਬਾ ਦਿੱਤਾ, ਔਰ ਕੁਫਰ ਔਰ ਇਸਯਾਨ ਨੂੰ ਅੱਲਾ ਨੇ ਉਹਨਾਂ ਵਾਸਤੇ ਨਾਪਸੰਦ ਕਰ ਲਿਆ। ਫਰਮਾਇਆ ਇਹ ਹੈ ਸਿੱਧੀ ਰਾਹ ਤੇ, ਫਜ਼ਲ ਮਿਨ ਅੱਲਾਹ ਵ ਨਿਮਾ, ਇਹ ਅੱਲਾ ਦਾ ਫਜ਼ਲ ਇਹਨਾਂ ਤੇ ਹੋਇਆ ਔਰ ਉਹਦੀ ਨਿਮਤ। ਵੱਲਾਹ ਅਲੀਮ ਉਨ ਹਕੀਮ, ਔਰ ਅੱਲਾ ਤਾਲਾ ਤੇ ਸਭ ਕੁਝ ਜਾਣ ਵਾਲਾ ਤੇ ਸਾਰੀਆਂ ਹਿਕਮਤਾਂ ਵਾਲਾ। ਵੈਨ ਤਾਇਫਤਾਨ ਮਿਨ ਅਲ ਮੂਮਿਨੀਨ ਇਕਤਤਲੂ, ਇਹ ਹੁਣ ਦੂਸਰਾ ਹੁਕਮ ਦਿੱਤਾ ਜਾ ਰਿਹਾ, ਅਗਰ ਮੁਸਲਮਾਨਾਂ ਦੇ ਦੋ ਗਰੋਹ ਆਪਸ ਵਿੱਚ ਲੜ ਪੈਣ, ਦੋ ਮੁਸਲਮਾਨ ਜਾਂ ਦੁਸ਼ਮਣਾਂ ਦੇ ਦੋ ਗਰੋਹ ਜਿਹੜੇ ਆਪਸ ਵਿੱਚ ਲੜ ਪੈਣ ਤੇ ਬਿਲਕੁਲ ਵੱਖਰੇ ਹੋ ਕੇ ਨਾ ਬਹਿ ਜਾਓ ਕਿ ਉਹਨਾਂ ਦਾ ਮਾਮਲਾ ਨਹੀਂ, ਸਾਰੇ ਮੁਸਲਮਾਨ ਆਪਸ ਵਿੱਚ ਭਾਈ ਭਾਈ ਨੇ, ਇਸ ਕਰਕੇ ਕੋਈ ਵੀ ਇਸ ਤਰ੍ਹਾਂ ਦਾ ਝਗੜਾ ਹੋਵੇ ਤੇ ਫਿਰ ਜਿਹੜਾ ਜ਼ਿਆਦਤੀ ਕਰ ਰਿਹਾ ਉਹਨੂੰ ਰੋਕੋ ਔਰ ਜਿਹੜੇ ਤੇ ਜ਼ਿਆਦਤੀ ਹੋ ਰਹੀ ਉਹਦਾ ਸਾਥ ਦਿਓ ਔਰ ਲੋਕਾਂ ਨੂੰ ਜਿਹੜਾ ਹੈ ਉਹਨਾਂ ਦੀ ਸੁਲਾਹ ਕਰਾਓ ਤਾਂ ਕਿ ਤੁਹਾਡਾ ਇਤਿਹਾਦ ਕਾਇਮ ਰਹੇ। ਫਰਮਾਇਆ ਵੈਨ ਤਾਇਫਤਾਨ ਮਿਨ ਅਲ ਮੂਮਿਨੀਨ ਇਕਤਤਲੂ, ਅਗਰ ਮੁਸਲਮਾਨਾਂ ਦੇ ਦੋ ਗਰੋਹ ਆਪਸ ਵਿੱਚ ਲੜ ਪੈਣ, ਇਹ ਮਾਲੂਮ ਹੋਇਆ ਕਿ ਮੁਸਲਮਾਨਾਂ ਦੇ ਦੋ ਗਰੋਹ ਵੀ ਲੜ ਸਕਦੇ ਨੇ, ਗਲਤ ਫਹਿਮੀਆਂ ਪੈਦਾ ਹੋ ਜਾਂਦੀਆਂ ਨੇ, ਬਾਜ਼ ਦਫਾ ਰੋਨਾ ਦੀ ਬੁਨਿਆਦ ਤੇ ਲੜਾਈ ਹੋ ਜਾਂਦੀ ਹੈ, ਜਿਵੇਂ ਹਜ਼ਰਤ ਆਇਸ਼ਾ ਰਜ਼ੀ ਅੱਲਾਹ ਤਾਲਾ ਨਾਲ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਦਰਮਿਆਨ ਲੜਾਈ ਹੋ ਗਈ, ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਔਰ ਹਜ਼ਰਤ ਮੀਰ ਮੁਆਵਿਆ ਰਜ਼ੀ ਅੱਲਾਹ ਤਾਲਾ ਦਰਮਿਆਨ ਲੜਾਈ ਹੋ ਗਈ। ਇਹ ਹੈ ਮਾਮਲੇ ਜਿਨ੍ਹਾਂ ਦੱਸਿਆ ਜਾ ਰਿਹਾ, ਅਗਰ ਐਸਾ ਹੋ ਜਾਏ ਤਾਂ ਫਿਰ ਸੁਲਾਹ ਕਰਾਉਣ ਦੀ ਕੋਸ਼ਿਸ਼ ਕਰੋ। ਫਾਸਲੇ ਹੂ ਬੈਨਾ ਹਮਾਤ, ਉਹਨਾਂ ਦੋਵਾਂ ਦੇ ਦਰਮਿਆਨ ਸੁਲਾਹ ਕਰਾਇਆ ਕਰੋ, ਵੱਖਰੇ ਹੋ ਕੇ ਨਾ ਬਹਿ ਜਾਓ। ਫਾਇਮ ਬਗਾ ਤੇਹਦਾ ਹਮਾਲ ਅਲਖਰਾ, ਔਰ ਫਿਰ ਅਗਰ ਪਤਾ ਲੱਗੇ ਕਿ ਇੱਕ ਜਿਹੜਾ ਉਹ ਜ਼ਿਆਦਤੀ ਕਰ ਰਿਹਾ ਦੂਸਰੇ ਤੇ, ਫਕਾਤਲੁ ਲਤੀ ਤਬਗੀ ਹੱਤਾ ਤਫੀ ਅਲਾ ਅਮਰੇਲਾ, ਔਰ ਉਹ ਸੁਲਾਹ ਨਹੀਂ ਮੰਨ ਰਿਹਾ ਤੇ ਫਿਰ ਜਿਹਦੇ ਤੇ ਜ਼ਿਆਦਤੀ ਹੋ ਰਹੀ ਹੈ ਉਹਦੇ ਨਾਲ ਰਲ ਕੇ ਉਹਦੇ ਨਾਲ ਲੜੋ, ਜਹਾਂ ਤੱਕ ਕਿ ਉਹਨੂੰ ਅੱਲਾਹ ਤਾਲਾ ਦੇ ਹੁਕਮ ਦਾ ਪਾਬੰਦ ਕਰ ਦਿਓ। ਫੈਨਫਾਤ, ਔਰ ਫਿਰ ਅਗਰ ਉਹ ਤੁਹਾਡੀ ਗੱਲ ਮੰਨ ਲੈਂਦਾ, ਫਾਸਲੇ ਹੂ ਬੈਨ ਹਮਾ ਬਿਲ ਅਦਲ ਵਖਸਤੁ, ਤੇ ਦੇਖੋ ਫਿਰ ਉਹਨਾਂ ਦੇ ਦਰਮਿਆਨ ਅਦਲ ਔਰ ਇਨਸਾਫ ਦੇ ਨਾਲ ਸੁਲਾਹ ਕਰੋ। ਇਹ ਨਾ ਹੋਵੇ ਕਿ ਫਿਰ ਉਹਦੇ ਤੇ ਜ਼ਿਆਦਤੀ ਕਰੋ ਕਿ ਇਹਨੇ ਸਾਡੀ ਮੰਨੀ ਨਹੀਂ ਸੀ ਤੇ ਹੁਣ ਇਹਦੀ ਕਸਰ ਕੱਢ ਲਓ, ਐਸਾ ਨਹੀਂ ਹੋਣਾ ਚਾਹੀਦਾ। ਬਲਕਿ ਅੱਲਾਹ ਤਾਲਾ ਜਿਹੜਾ ਇਨ ਅੱਲਾਹ ਯੁਹਿੱਬੁਲ ਮੁਖਸਿਤੀਨ, ਅੱਲਾਹ ਤੇ ਅਦਲ ਕਰਨ ਵਾਲਿਆਂ ਤੇ ਇਨਸਾਫ ਕਰਨ ਵਾਲਿਆਂ ਨੂੰ ਪਸੰਦ ਕਰਦਾ। ਗੁੱਸੇ ਵਿੱਚ ਵੀ ਇਨਸਾਫ ਤੇ ਰਹਿਣਾ ਚਾਹੀਦਾ, ਔਰ ਮੁਹੱਬਤ ਵਿੱਚ ਵੀ ਇਨਸਾਫ ਹੀ ਤੇ ਇਨਸਾਨ ਨੂੰ ਰਹਿਣਾ ਚਾਹੀਦਾ। ਇਹ ਚੀਜ਼ਾਂ ਜਿਹੜੀਆਂ ਜਜ਼ਬਾਤ, ਇਹ ਨਾ ਹੋਵੇ ਕਿ ਅੱਲਾਹ ਤਾਲਾ ਦੇ ਹੁਕਮ ਦੂਲੀ ਦੇ ਉੱਤੇ ਤੈਨੂੰ ਲੈ ਆਉਣ। ਇਨਮਲ ਮੋਮਿਨੂਨ ਇਖਵਤੁਨ, ਬੇਸ਼ੱਕ ਸਾਰੇ ਮੁਸਲਮਾਨ ਭਰਾ ਭਰਾ ਨੇ। ਫਾਸਲੇ ਹੂ ਬੈਨਾ ਅਖਵੈਕੁਮ, ਤੇ ਆਪਣੇ ਭਰਾਵਾਂ ਦੇ ਅੰਦਰ ਸੁਲਾਹ ਕਰਾਇਆ ਕਰੋ, ਵੱਖਰੇ ਹੋ ਕੇ ਨਾ ਵਿਆਹ ਕਰੋ, ਉਹਨਾਂ ਨੂੰ ਆਪਣਾ ਹੀ ਮਾਮਲਾ ਸਮਝੋ। ਇਹ ਹੈ ਕਿ ਇਨਸਾਨਾਂ ਦੇ ਅੰਦਰ ਅਗਰ ਇਹ ਤਾਲਕ ਹੋਵੇ ਦੀਨ ਦੀ ਬੁਨਿਆਦ ਤੇ, ਵਾਕਈ ਇਨਸਾਨ ਸਮਝਦਾ ਮੇਰਾ ਆਪਣਾ ਮਾਮਲਾ, ਤੇ ਜਦੋਂ ਇਹ ਤਾਲਕ ਨਾ ਰਹਿ ਜੇ ਫਿਰ ਕਿਸੇ ਦੀ ਪਰਵਾਹ ਨਹੀਂ ਰਹਿੰਦੀ। ਔਰ ਇਹੀ ਖਰਾਬੀ ਹੈ ਜਿਹੜੀ ਫਿਰ ਉਮਤਾਂ ਵਿੱਚ ਆਉਂਦੀ ਹੈ ਕਿ ਇਸ ਬੁਨਿਆਦ ਤੇ ਆਪਸ ਵਿੱਚ ਭਾਈਚਾਰਾ ਨਹੀਂ ਰਹਿੰਦਾ ਤੇ ਬੁਰਾਈਆਂ ਫੈਲਦੀਆਂ ਨੇ, ਕੋਈ ਰੋਕਦਾ ਨਹੀਂ, ਨਾ ਹੀ ਕਿਸੇ ਨੂੰ ਨੇਕੀ ਦਾ ਹੁਕਮ ਦਿੰਦਾ, ਤੇ ਮੁਆਸ਼ਰਾ ਜਿਹੜਾ ਉਹਦੇ ਚ ਵਿਗਾੜ ਪੈਦਾ ਹੋ ਜਾਂਦੀ। ਫਰਮਾਇਆ ਇਨ ਅਮਲ ਮੋਮਿਨੂਨ ਇਖਵਤੁਨ, ਬੇਸ਼ੱਕ ਮੁਸਲਮਾਨ ਤੇ ਭਾਈ ਭਾਈ ਨੇ। ਫਸਲੇ ਹੂ ਬੈਨ ਅਖਵੈਕੁਮ, ਆਪਣੇ ਮੁਸਲਮਾਨਾਂ ਦੇ ਵਿੱਚ ਭਰਾਵਾਂ ਦੇ ਵਿੱਚ ਸੁਲਾਹ ਕਰਾ ਦਿਆ ਕਰੋ। ਵੱਤਕੁਲਾਹ ਲਅੱਲਕੁਮ ਤੁਰਹਮੂਨ, ਔਰ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਅੱਲਾਹ ਦਾ ਤਕਵਾ ਇਖਤਿਆਰ ਕਰੋ, ਅੱਲਾਹ ਦੀ ਨਾ ਫਰਮਾਨੀ ਤੋਂ ਬਚੋ, ਤਾਂ ਕਿ ਤੁਹਾਡੇ ਤੇ ਅੱਲਾਹ ਤਾਲਾ ਦੀ ਰਹਿਮਤ ਹੋਏ, ਔਰ ਤੁਹਾਨੂੰ ਅੱਲਾਹ ਤਾਲਾ ਜਿਹੜਾ ਹੈ ਉਹ ਵਾਕਈ ਇੱਕ ਜਸਦ ਦੀ ਤਰ੍ਹਾਂ ਬਣਾ ਦੇ, ਔਰ ਤੁਹਾਡੇ ਅੰਦਰ ਇਤਫਾਕ ਔਰ ਇਤਿਹਾਦ ਪੈਦਾ ਕਰ ਦੇ। ਯਾ ਅਯੂਹ ਅੱਲਜ਼ੀਨ ਆਮਨੂ ਲਾ ਯਸਖਰ ਕੌਮਨ ਮਿਨ ਕੌਮਨ ਅਸਾ ਯਕੂਨ ਖੈਰ ਮਿਨਹੁਮ, ਇਹ ਹਨ ਜਿਹੜੇ ਤਿੰਨ ਤਿੰਨ ਹੁਕਮ ਦੋ ਆਇਤਾਂ ਦੇ ਵਿੱਚ ਦਿੱਤੇ ਜਾ ਰਹੇ ਨੇ। ਇਹ ਹਨ ਜਿਹੜੇ ਮੁਆਸ਼ਰਤੀ ਬੁਰਾਈਆਂ ਨੇ, ਇਹਨਾਂ ਦੀ ਬੁਨਿਆਦ ਤੇ ਦਿਲਾਂ ਚ ਕਦੂਰਤਾਂ ਪੈਦਾ ਹੋ ਜਾਂਦੀਆਂ ਨੇ, ਔਰ ਆਪਸ ਵਿੱਚ ਫਿਰ ਅਖੂਵਤ ਨਹੀਂ ਰਹਿੰਦੀ। ਫਰਮਾਇਆ ਇਹਨਾਂ ਤੋਂ ਬਚ ਜਾਓ। ਯਾ ਅਯੂਹ ਅੱਲਜ਼ੀਨ ਆਮਨੂ ਲਾ ਯਸਖਰ ਕੌਮਨ ਮਿਨ ਕੌਮਨ, ਐ ਈਮਾਨ ਵਾਲਿਓ, ਕੋਈ ਲੋਕ ਵੀ ਕਿਸੇ ਦੂਸਰਿਆਂ ਦਾ ਮਜ਼ਾਕ ਨਾ ਉਡਾਉਣ। ਇੱਕ ਕਬੀਲਾ ਦੂਸਰਿਆਂ ਨੂੰ ਘਟੀਆ ਨਾ ਸਮਝੇ, ਇੱਕ ਕੌਮ ਦੂਸਰਿਆਂ ਨੂੰ ਘਟੀਆ ਨਾ ਸਮਝੇ। ਅਸਾਂ ਯਕੂਨ ਖੈਰ ਮਿਨਹੁਮ, ਹੋ ਸਕਦਾ ਕਿ ਤੁਹਾਡੇ ਨਾਲ ਕਿਤੇ ਚੰਗੇ ਹੋਣ, ਉਹਨਾਂ ਦੇ ਦਿਲ ਚ ਤੁਹਾਡੇ ਨਾਲ ਈਮਾਨ ਜਿਹੜਾ ਉਹ ਜ਼ਿਆਦਾ ਹੋਵੇ, ਅੱਲਾਹ ਤਾਲਾ ਦੇ ਹਾਂ ਉਹਨਾਂ ਦਾ ਮੁਕਾਮ ਜ਼ਿਆਦਾ ਹੋਵੇ। ਵਲਾ ਨਿਸਾਓ ਮੇ ਨਿਸਾਇਨ, ਔਰ ਨਾ ਹੀ ਔਰਤਾਂ ਇੱਕ ਦੂਸਰੇ ਨੂੰ ਨਾ ਮਜ਼ਾਕ ਬਣਾਉਣ ਤੇ ਉਹਨਾਂ ਦਾ ਠੱਠਾ ਕਰਨ। ਅਸਾਂ ਯਕੂਨ ਖੈਰ ਮਿਨਹੁਮ, ਹੋ ਸਕਦਾ ਜਿਹਦਾ ਮਜ਼ਾਕ ਕਰ ਰਹੇ ਹੋ ਉਹਦੇ ਕਿਸੇ ਜਿਹੜਾ ਹੈ ਕਬੀਲੇ ਦੀ ਵਜ੍ਹਾ ਤੋਂ, ਰੰਗਤ ਦੀ ਵਜ੍ਹਾ ਤੋਂ, ਜਾਂ ਉਹਦੇ ਕੋਈ ਕਿਸੇ ਹੋਰ ਮੁਕਾਮ ਦੀ ਵਜ੍ਹਾ ਤੋਂ, ਹੋ ਸਕਦਾ ਅੱਲਾਹ ਦੇ ਹਾਂ ਤੁਹਾਡੇ ਨਾਲ ਕਿਤੇ ਬਿਹਤਰ ਹੋਵੇ। ਵਲਾ ਤਲਮਿਜ਼ੂ ਅਨਫੁਸਕੁਮ, ਔਰ ਦੇਖੋ ਆਪਣੇ ਨਫਸ, ਆਪਣੇ ਆਪ ਨੂੰ ਜਿਹੜਾ ਹੈ ਉਹ ਮਿਹਣੇ ਨਾ ਦਿਆ ਕਰੋ, ਇੱਕ ਦੂਸਰੇ ਨੂੰ ਤਾਨੇ ਨਾ ਦਿਆ ਕਰੋ। ਵਲਾ ਤਨਾਬਜ਼ੂ ਬਿਲ ਅਲਕਾਬ, ਔਰ ਨਾ ਹੀ ਇੱਕ ਦੂਸਰੇ ਦੇ ਬੁਰੇ ਨਾਂ ਰੱਖਿਆ ਕਰੋ, ਚਿੜ ਵਾਲੇ ਨਾਂ ਨਾ ਰੱਖਿਆ ਕਰੋ ਕਿ ਜਿਹਦੇ ਨਾਲ ਉਹਨੂੰ ਤਕਲੀਫ ਹੋਵੇ। ਬੇਸਲ ਇਸਮੁਲ ਫਸੂਕ ਬਾਲਾ ਦੀ ਈਮਾਨ, ਦੇਖੋ ਈਮਾਨ ਲਿਆਉਣ ਤੋਂ ਬਾਅਦ ਇਹ ਸਾਰੇ ਨਾਫਰਮਾਨੀ ਦੇ ਕੰਮ ਜਿਹੜੇ ਬਹੁਤ ਬੁਰੇ ਨੇ, ਅੱਲਾਹ ਤਾਲਾ ਨੂੰ ਇਹ ਚੀਜ਼ਾਂ ਪਸੰਦ ਨਹੀਂ। ਜਦੋਂ ਈਮਾਨ ਲਾਇਆ ਹੋਏ ਤੇ ਫਿਰ ਇਹ ਚੀਜ਼ਾਂ ਜਿਹੜੀਆਂ ਨੇ, ਜਿਹੜੀਆਂ ਕਿ ਦੂਸਰੇ ਦੇ ਦਿਲਾਂ ਨੂੰ ਦਿਖਾਉਣ ਵਾਲੀਆਂ ਨੇ ਔਰ ਦੂਸਰੇ ਨੂੰ ਹਕੀਰ ਬਣਾਉਣ ਵਾਲੀਆਂ, ਇਹਨਾਂ ਤੋਂ ਬਾਜ਼ ਆ ਜਾਓ। ਮੁਮੱਲਮ ਯਤੁਬ, ਔਰ ਇਹ ਹੁਕਮ ਆਉਣ ਤੋਂ ਬਾਅਦ ਫਿਰ ਵੀ ਕੋਈ ਬਾਜ਼ ਨਹੀਂ ਆਉਂਦਾ, ਫੌਲਾਇਕੁਮ ਜ਼ਾਲਿਮੂਨ, ਤੇ ਉਹ ਤਾਂ ਫਿਰ ਜ਼ਾਲਮ ਹੋਏਗਾ, ਜ਼ੁਲਮ ਕਰਨ ਵਾਲਾ ਹੋਏਗਾ। ਉਹਨੂੰ ਜਾਣ ਲੈਣਾ ਚਾਹੀਦਾ, ਫਿਰ ਅੱਲਾਹ ਤਾਲਾ ਦੇ ਹਾਂ ਉਹਨੇ ਪੇਸ਼ ਹੋਣਾ, ਔਰ ਅੱਲਾਹ ਤਾਲਾ ਫਿਰ ਉਹਨੂੰ ਪੁੱਛੇਗਾ। ਯਾ ਅਯੂਹ ਅੱਲਜ਼ੀਨ ਆਮਨੂ ਤਨਬੂ ਕਸੀਰ ਮਿਨ ਅਜ਼ਨ, ਐ ਈਮਾਨ ਵਾਲਿਓ, ਆਓ ਜ਼ਿਆਦਾ ਬਦਗੁਮਾਨੀਆਂ ਤੋਂ ਬਚਿਆ ਕਰੋ। ਇਹ ਹੈ ਬਦਗੁਮਾਨੀ ਇਨਸਾਨ ਦੇ ਬਾਰੇ ਚ, ਇਨਸਾਨ ਨੂੰ ਪਤਾ ਹੀ ਨਹੀਂ ਹੁੰਦਾ ਕੋਈ ਵਸੂਕ ਦੇ ਨਾਲ, ਤੇ ਐਵੇਂ ਉਹਦੇ ਬਾਰੇ ਖਿਆਲ ਕਰ ਲੈਣਾ ਕਿ ਇਹੋ ਜਿਹਾ ਹੈ। ਇਹ ਹੈ ਇਨਸਾਨ ਜਿਹੜੇ ਦਿਲਾਂ ਦੇ ਅੰਦਰ ਫਿਰ ਇੱਕ ਦੂਸਰੇ ਦੇ ਨਾਲ ਕਦੂਰਤ ਪੈਦਾ ਹੋ ਜਾਂਦੀ ਹੈ, ਔਰ ਦਿਲਾਂ ਦੇ ਵਿੱਚ ਹਸਰ ਪੈਦਾ ਹੋ ਜਾਂਦਾ, ਔਰ ਖਾਮ ਖਾਦੀ ਜਿਹੜਾ ਹੈ ਇਨਸਾਨ ਦੂਸਰੇ ਇਨਸਾਨ ਦੇ ਬਾਰੇ ਚ ਖਿਆਲ ਕਰ ਲੈਂਦਾ, ਜਿਹਦੀ ਵਜ੍ਹਾ ਤੋਂ ਫਿਰ ਉਲਫਤ ਨਹੀਂ ਰਹਿੰਦੀ, ਉਹ ਤਾਲਕ ਨਹੀਂ ਰਹਿੰਦਾ। ਤੋ ਫਰਮਾਇਆ ਆਓ ਬਦਗੁਮਾਨੀ ਤੋਂ ਬਚਿਆ ਕਰੋ। ਨਬਾਜ਼ ਅਜ਼ਨ ਇਸਮੁਨ, ਕਿਉਂਕਿ ਬਾਅਦ ਬਦਗੁਮਾਨੀਆਂ ਜਿਹੜੀਆਂ ਉਹ ਤਾਂ ਗੁਨਾਹ ਤਾਂ ਹੀ ਲੈ ਜਾਂਦੀ, ਕਿਉਂ ਉਹਦੀ ਵਜ੍ਹਾ ਤੋਂ ਜਿਹੜਾ ਹੈ ਉਹਦੇ ਨਾਲ ਤੁਹਾਡਾ ਮਾਮਲਾ ਸਹੀ ਨਹੀਂ ਰਹੇਗਾ, ਉਹਦੇ ਹਕੂਕ ਵਿੱਚ ਵੀ ਫਰਕ ਆ ਜਾਏਗਾ, ਉਹਦੇ ਨਾਲ ਤਾਲਕ ਵਿੱਚ ਵੀ ਫਰਕ ਆ ਜਾਏਗਾ। ਔਰ ਪਤਾ ਹੈ ਕਿ ਇੱਕ ਮੋਮਿਨ ਦਾ ਦੂਸਰੇ ਮੋਮਿਨ ਦੇ ਨਾਲ ਤੇ ਝਗੜਾ ਹੋਣਾ ਨਹੀਂ ਚਾਹੀਦਾ, ਉਹਦੇ ਤੋਂ ਦੂਰੀ ਹੋਣੀ ਨਹੀਂ ਚਾਹੀਦੀ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਨਾ ਕਿ ਅਗਰ ਮੁਸਲਮਾਨ ਦੂਸਰੇ ਦੇ ਬਾਰੇ ਚ ਕੋਈ ਉਹਨੂੰ ਰੰਜ ਪਹੁੰਚਿਆ ਜਾਂ ਉਹਦੇ ਤਰਫੋਂ ਕੋਈ ਜਾਤੀ ਹੈ, ਤਾਂ ਤਿੰਨ ਦਿਨ ਦੇ ਵਿੱਚ ਉਹਨੂੰ ਚਾਹੀਦਾ ਕਿ ਮੁਆਫ਼ੀ ਇੱਕ ਦੂਸਰੇ ਦੇ ਨਾਲ ਮੰਗ ਲੈਣ ਤੇ ਆਪਸ ਵਿੱਚ ਸੁਲਾਹ ਕਰ ਲੈਣ। ਤਿੰਨ ਦਿਨ ਤੋਂ ਬਾਅਦ ਉਹ ਰੰਜਿਸ਼ ਨਹੀਂ ਰਹਿਣੀ ਚਾਹੀਦੀ। ਤੇ ਇਹ ਬਦਗੁਮਾਨੀ ਜਿਹੜੀ ਆ, ਇਹ ਤੇ ਫਿਰ ਇਨਸਾਨ ਦੇ ਦਿਲ ਵਿੱਚ ਉਹ ਚੀਜ਼ ਪੈਦਾ ਕਰ ਦਿੰਦੀ ਹੈ ਕਿ ਜਿਹਦੀ ਨੌਬਤ ਹੀ ਨਹੀਂ ਆਉਂਦੀ ਉਹਨੂੰ ਦੂਰ ਕਰਨ ਦੀ ਔਰ ਇੱਕ ਦੂਸਰੇ ਦੇ ਨਾਲ ਫਿਰ ਅਖੂਵਤ ਪੈਦਾ ਕਰਨ ਦੀ। ਤਾਂ ਫਰਮਾਇਆ ਨਾ ਬਾਜ਼ ਜ਼ਨ ਇਸਮੁਨ, ਬਾਜ਼ ਬਦਗੁਮਾਨੀਆਂ ਤੇ ਗੁਨਾਹ ਤੇ ਲੈ ਜਾਂਦੀਆਂ, ਕਿਉਂਕਿ ਉਹਦੇ ਬਾਰੇ ਤੁਹਾਡੀ ਜ਼ਬਾਨ ਦੇ ਉੱਤੋਂ ਕੋਈ ਚੀਜ਼ ਨਿਕਲ ਜਾਏਗੀ ਜਿਹੜੀ ਬੋਹਤਾਨ ਹੋ ਜਾਏਗੀ, ਉਹਦੇ ਵਿੱਚ ਹੈ ਹੀ ਨਹੀਂ ਔਰ ਤੁਸੀਂ ਕਿਸੇ ਦੇ ਸਾਹਮਣੇ ਬਿਆਨ ਵੀ ਕਰਦੇ ਹੋਗੇ। ਬਲਾ ਤਜੱਸਸ ਹੋ, ਔਰ ਦੇਖੋ ਦੂਸਰਿਆਂ ਦੇ ਮਾਮਲਾ ਚ ਢੋ ਨਾ ਲਾਉਂਦੇ ਰਿਹਾ ਕਰੋ ਕਿ ਕੀ ਹੋ ਰਿਹਾ ਤੇ ਕੀ ਨਹੀਂ। ਬਲਾ ਯਕਤਬਾ ਹੁਕਮ ਬਾਜ਼ਾ, ਔਰ ਦੇਖੋ ਇੱਕ ਦੂਸਰੇ ਦੀ ਗੀਬਤ ਵੀ ਨਾ ਕਰਿਆ ਕਰੋ ਕਿਸੇ ਆਪਣੇ ਭਰਾ ਦੀ ਉਹਦੀ ਗੈਰ ਹਾਜ਼ਰੀ ਦੇ ਵਿੱਚ ਉਹ ਚੀਜ਼ ਬਿਆਨ ਕਰਨੀ ਜਿਹੜੀ ਉਹ ਨਹੀਂ ਚਾਹੁੰਦਾ ਕਿ ਲੋਕਾਂ ਦੇ ਸਾਹਮਣੇ ਆਏ। ਔਰ ਇਨਸਾਨ ਉਦੋਂ ਹੀ ਕਰਦਾ ਜਦੋਂ ਉਹਦੀ ਬੇਇੱਜ਼ਤੀ ਮਤਲੂਬ ਹੁੰਦੀ ਹੈ, ਲੋਕਾਂ ਦੇ ਅੰਦਰ ਚਾਹੁੰਦਾ ਹੈ ਕਿ ਉਹਦੀ ਜਿਹੜਾ ਮੁਕਾਮ ਹੈ ਉਹ ਨਾ ਰਹੇ, ਉਦੋਂ ਹੀ ਇਨਸਾਨ ਕਰਦਾ। ਤਾਂ ਫਰਮਾਇਆ ਆਓ ਬਾਜ਼ ਆ ਜਾਓ, ਇੱਕ ਦੂਸਰੇ ਭਰਾ ਦੀ ਗੀਬਤ ਨਾ ਕਰਿਆ ਕਰੋ। ਆਈ ਯੁਹਿੱਬੁ ਅਹਦੁਕੁਮ ਅਨ ਯਾਕੁਲਾ ਲਹਮਾ ਅਖੀਹ ਮੈਤਨ, ਕਿਆ ਤੁਹਾਡੇ ਵਿੱਚੋਂ ਕੋਈ ਪਸੰਦ ਕਰਦਾ ਕਿ ਆਪਣੇ ਮੁਰਦਾ ਭਰਾ ਦਾ ਗੋਸ਼ਤ ਖਾਵੇ? ਫਕਰੇ ਤੋਂ ਮੂੰਹ ਇਹ ਤੇ ਤੈਨੂੰ ਨਾ ਪਸੰਦ ਹੈ। ਤੇ ਜਦੋਂ ਉਹਦੀ ਗੈਰ ਹਾਜ਼ਰੀ ਦੇ ਵਿੱਚ ਤੁਸੀਂ ਉਹਦੇ ਤੇ ਉਹਦੀਆਂ ਚੀਜ਼ਾਂ ਬਿਆਨ ਕਰ ਰਹੇ ਹੋ, ਤਾਂ ਗੋਇਆ ਤੁਸੀਂ ਮੁਰਦੇ ਦਾ ਗੋਸ਼ਤ ਖਾ ਰਹੇ ਹੋ, ਕਿਉਂਕਿ ਉਹ ਆਪਣਾ ਦਿਫਾ ਨਹੀਂ ਕਰ ਸਕਦਾ। ਵੱਤਕੁੱਲਾ, ਔਰ ਆਓ ਇਹਨਾਂ ਚੀਜ਼ਾਂ ਤੋਂ ਬਚ ਜਾਓ, ਅੱਲਾਹ ਤਾਲਾ ਦੀ ਨਾ ਫਰਮਾਨੀ ਛੱਡ ਦਿਓ। ਇਨ ਅੱਲਾਹ ਤਵਾਬ ਉਰ ਰਹੀਮ, ਬੇਸ਼ੱਕ ਅੱਲਾਹ ਤਾਲਾ ਤੇ ਬੜਾ ਤੌਬਾ ਕਬੂਲ ਕਰਨ ਵਾਲਾ ਤੇ ਰਹਿਮ ਕਰਨ ਵਾਲਾ। ਜੋ ਵੀ ਪਹਿਲਾਂ ਜ਼ਿਆਦਤੀਆਂ ਹੋ ਗਈਆਂ ਨੇ, ਅੱਲਾਹ ਤਾਲਾ ਜਿਹੜਾ ਉਹਨੂੰ ਮਾਫ਼ ਕਰ ਦੇਗਾ। ਅਗਰ ਤੁਸੀਂ ਅੱਜ ਛੱਡ ਕੇ ਤੇ ਉਹਦੇ ਕੋਲੋਂ ਮਾਫ਼ੀ ਮੰਗੋਗੇ, ਉਹਨਾਂ ਚੀਜ਼ਾਂ ਤੋਂ ਬਾਅਦ ਆ ਜਾਓਗੇ, ਆਪਣੀਆਂ ਆਦਤਾਂ ਛੱਡ ਦਿਓਗੇ, ਤੇ ਫਿਰ ਅੱਲਾਹ ਤਾਲਾ ਜਿਹੜਾ ਉਹ ਬਖਸ਼ਣ ਵਾਲਾ। ਇਹ ਹਨ ਉਹ ਮੁਆਸ਼ਰਤੀ ਬੁਰਾਈਆਂ ਕਿ ਜਿਨ੍ਹਾਂ ਦੀ ਬੁਨਿਆਦ ਦੇ ਉੱਤੇ ਮੁਆਸ਼ਰੇ ਦੇ ਅੰਦਰ ਫਿਰ ਏਕਾ ਨਹੀਂ ਰਹਿੰਦਾ, ਆਪਸ ਵਿੱਚ ਉਲਫਤ ਨਹੀਂ ਰਹਿੰਦੀ, ਆਪਸ ਤਾਲਕ ਸਾਈ ਨਹੀਂ ਰਹਿੰਦੇ, ਇਹਨਾਂ ਤੋਂ ਰੋਕਿਆ ਜਾ ਰਿਹਾ ਕਿ ਆਓ ਇਹਨਾਂ ਤੋਂ ਬਾਅਦ ਆ ਜਾਓ। ਇੱਕ ਦੂਸਰੇ ਦਾ ਇਹਤਰਾਮ ਸਾਹਮਣੇ ਰੱਖੋ। ਹਰ ਸ਼ਖਸ ਦੇ ਬਾਰੇ ਚ ਤੁਹਾਨੂੰ ਨਹੀਂ ਪਤਾ ਕਿ ਅੱਲਾਹ ਦੇ ਕੋਲ ਉਹਦਾ ਕੀ ਮੁਕਾਮ ਹੈ, ਔਰ ਉਹਦੀ ਜ਼ਾਹਰੀ ਸ਼ਕਲੋ ਸੂਰਤ ਤੋਂ ਜਾਂ ਉਹਦੀ ਕੌਮੀਅਤ ਤੋਂ ਜਾਂ ਉਹਦੇ ਇਲਾਕੇ ਤੋਂ ਰਹਿ ਕੇ ਉਹਦਾ ਮਜ਼ਾਕ ਉਡਾਉਣਾ ਤੇ ਉਹਦੇ ਬਾਰੇ ਚ ਬਦਗੁਮਾਨੀਆਂ ਫੈਲਾਣੀਆਂ, ਇਹਨਾਂ ਤੋਂ ਬਾਅਦ ਆ ਜਾਓ। ਇਹੀ ਚੀਜ਼ਾਂ ਨੇ ਜਿਹੜੀਆਂ ਫਿਰ ਆਪਸ ਦੇ ਅੰਦਰ ਅਦਾਵਤ ਪੈਦਾ ਕਰਦੀਆਂ, ਦਿਲਾਂ ਦੇ ਅੰਦਰ ਕਦੂਰਤਾਂ ਪੈਦਾ ਕਰਦੀਆਂ, ਜਿਹਦੇ ਤੋਂ ਫਿਰ ਇਕੱਠ ਜਿਹੜਾ ਹੈ ਇਜਤਮਾਈ ਜ਼ਿੰਦਗੀ ਜਿਹੜੀ ਹੈ ਉਹਦੇ ਚ ਫਰਕ ਆ ਜਾਂਦਾ। ਤੇ ਆਓ ਇਹਨਾਂ ਤੋਂ ਬਚ ਜਾਓ ਔਰ ਆਪਣੇ ਮੁਆਸ਼ਰੇ ਦੇ ਵਿੱਚ ਉਹ ਖੂਬੀਆਂ ਪੈਦਾ ਕਰੋ ਕਿ ਜਿਹੜੀਆਂ ਅਸਲ ਮਤਲੂਬ ਨੇ। ਇਹ ਹੈ ਅੱਲਾਹ ਤਾਲਾ ਦੇ ਅਹਕਾਮ। ਅੱਲਾਹ ਤਾਲਾ ਸਾਨੂੰ ਇਹਨਾਂ ਚੀਜ਼ਾਂ ਨੂੰ ਇਖਤਿਆਰ ਕਰਨ ਦੀ ਤੌਫੀਕ ਦੇ, ਤਾਂ ਕਿ ਆਪਸ ਦੇ ਵਿੱਚ ਉਲਫਤ ਪੈਦਾ ਹੋਏ ਔਰ ਵਾਕਈ ਅਸੀਂ ਇਸਲਾਮ ਦੀ ਬੁਨਿਆਦ ਤੇ ਇੱਕ ਦੂਸਰੇ ਨੂੰ ਭਾਈ ਭਾਈ ਸਮਝੀਏ ਔਰ ਉਹਦੇ ਨੁਕਸਾਨ ਨੂੰ ਆਪਣਾ ਨੁਕਸਾਨ, ਉਹਦੇ ਨਫੇ ਨੂੰ ਆਪਣਾ ਨੁਕਸਾਨ ਨਫਾ ਸਮਝੀਏ। ਕਿਉਂਕਿ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਕੋਈ ਸ਼ਖਸ ਵੀ ਮੋਮਿਨ ਨਹੀਂ ਹੋ ਸਕਦਾ ਜਦੋਂ ਤੱਕ ਕਿ ਆਪਣੇ ਭਰਾ ਮੋਮਿਨ ਵਾਸਤੇ ਉਹੀ ਪਸੰਦ ਨਾ ਕਰੇ ਜਿਹੜਾ ਆਪਣੇ ਨਫਸ ਦੀ ਪਸੰਦ ਕਰਦਾ। ਤੇ ਤਾਂ ਹੀ ਹੋਏਗਾ ਜੇ ਵਾਕਈ ਸਾਡੇ ਅੰਦਰ ਈਮਾਨ ਦਾ ਜਜ਼ਬਾ ਹੋਏਗਾ ਔਰ ਈਮਾਨ ਦੀ ਬੁਨਿਆਦ ਤੇ ਅਖੂਵਤ ਹੋਏਗੀ। ਅੱਲਾਹ ਤਾਲਾ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਅਮਲ ਕਰਨ ਦੀ ਔਰ ਇਹਨਾਂ ਚੀਜ਼ਾਂ ਨੂੰ ਛੱਡਣ ਦੀ ਜਿਨ੍ਹਾਂ ਦੇ ਬਾਰੇ ਫਰਮਾਇਆ ਤੌਫੀਕ ਦੇ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵ ਨਫਾਨੀ ਵਈਆਕੁਮ ਬਿਲ ਆਯਾਤ ਵ ਜ਼ਿਕਰ ਅਲ ਹਕੀਮ।